أعوذ بالله من الشيطان الرجيم. بسم الله الرحمن الرحيم.
أعوذ بالله من الشيطان الرجيم. بسم الله الرحمن الرحيم. إن الذين آمنوا والذين هاجروا وجاهدوا في سبيل الله أولئك يرجون رحمة الله والله غفور رحيم. يسألونك عن الخمر والميسر قل فيما إثم كبير ومنافع للناس وإثمهما أكبر من نفعهما ويسألونك ماذا ينفقون قل العفو كذلك يبين الله لكم الآيات لعلكم تتفكرون في الدنيا والآخرة. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من زانت به الأسر. بلے گل چلدی پئی سی فتنہ دی فساد دی اور اس دے مقابلے برائی نوں مٹاونے واسطے جہاد دی. پھر کچھ نہ لوگاں دا تذکرہ آ گیا جڑے دنیاوی لالچ وچ آ کے دین تو پھر بیندے ہیں اور عارضی اور وقتی منافع دے لالچ وچ آخرت نوں ضائع کر دیندے ہیں. جنہاں نوں مرتد آکھیا گیا انہاں دی سزا اور انہاں دے اس برے اعمال دے نتائج دا ذکر آیا. پھر فرمایا جڑے لوگ ایمان لے آؤندے ہیں والذین آمنوا ان الذين امنوا جڑے لوگ ایمان لے آندے ہیں والذین ہاجروا اور پھر وہ ہجرت کرتے ہیں. فتح مکہ تک تو وہ ہجرت سی جڑی مکہ مکرمہ چو لوگ کفار تو تنگ آ کے ہجرت کر کے حضور نبی کریم صلی اللہ علیہ وسلم دی سنت دا اتباع کر کے آپ تو پہلے بھی ہجرت کر کے لوگ حبشہ نوں گئے اور پھر جس ویلے حضور صلی اللہ علیہ وسلم نے ہجرت فرمائی اور آپ مدینہ منورہ جلوہ افروز ہوئے تو لوگ ہجرت کر کے مدینہ منورہ آمدے رہے. اور یہ شرط لا دیتی گئی سی کہ جڑا بندہ ایمان دا دعویٰ رکھتا اور وہ محتاج نہیں معذور نہیں ہجرت کر سکتا اور ہجرت نہیں کرتا اس دا ایمان دا دعویٰ قابل قبول نہیں. یقیناً جنہ لوکاں نوں ایمان نصیب ہے پھر انہیں ہجرت کیتی. پھر یہ عملی ہجرت جیڑی ہے یہ تو حضور علیہ الصلوۃ والسلام دے عہد وچ فتح مکہ تک رہی. جس ویلے مکہ مکرمہ فتح ہو گیا تو ہجرت دا مسئلہ ختم ہو گیا. پھر لوگ اپنی اپنی جگہ مقیم ہو گئے. لیکن جنہ لوکاں نے ہجرت کیتی سی اللہ دی راہ وچ فتح مکہ تو بعد بھی پھر انہیں اپنے مکان جائیداداں وغیرہ نہیں حاصل کیتیاں چونکہ وہ اللہ دی راہ وچ چھوڑ چکے سن. بلکہ مکہ مکرمہ وچ مہاجرین نے بھی قصر نماز پڑھی ہے. پوری نماز نہیں پڑھی اتھے اپنے آپ نوں مسافر ہی سمجھیا اس واسطے کہ اتھے جڑی جائیداد مال گھر جو کچھ آیا وہ اللہ دی راہ چھوڑ چکے اس تے انہاں دا پھر کوئی کلیم نہیں آیا. لیکن اس تو بعد ہجرت دا کے تصور ہو سی چونکہ قرآن تو قیامت تک دی انسانیت واسطے تے ہجرت دے مختلف پہلو. اج بھی اگر کوئی ایسے معاشرے چو جتھے برائی غالب ہے اور اس نو خطرہ کہ یہ برائی زندہ رہنا محال ہے اور اتھے میں بھی اس دی نظر ہو ویسا یا کوئی نہ کوئی اثر میرے تے بھی پاؤں رہا سی عبادات کرنا محال ہے یا اتھے حلال دا لبنا محال ہے یا یہ چیزاں مشکلات ہیں تو اتھو ہجرت کر کے ایسے معاشرے ٹر جانا جتھے اللہ دی یاد ہووے اللہ دی عبادت ہووے دیندار لوگ ہوں وہ اج بھی مسنون ہے اور اج بھی وہ شخص مہاجر شمار کیتا. ویسے ساڈے کول تو ہم گل کچھ الٹ گئی ہے نا. یہ قرآن کریم جس ویلے موت دا منظر پیش کرتا تے اس ویلے بھی فرمائندا بھائی وہ فرشتے مرنے والے تو پوچھ دے فیما کون تم کی کردا رہا تو اتنا عرصہ تینوں اللہ نے زندگی دیتی 50-60-100 سال تے تو کی کردا رہا نبی کریم دیا تعلیمات بھی موجود ہیں یا دین موجود ہے یا دین دے احکام موجود ہے اللہ دے احکام موجود ہے تو اس ویلے وہ مرنے والا ਜਿਹੜਾ ਨੇਕੀ ਨਹੀਂ ਕਰ ਸਕਿਆ ਉਸ ਮਾਸ਼ਰੇ ਦਾ ਹਿੱਸਾ ਰਿਹਾ ਜਿਹੜਾ ਮਾਸ਼ਰਾ ਬੁਰਾਈ 'ਚ ਦਵਾਦਾ ਕੁੰਨਾ ਮੁਸਤਦਾਫੀ ਨਫਿਲ ਅਰਦ ਮੈਂ ਤਾਂ ਇੱਕ ਆਮ ਆਦਮੀ ਹਾਂ ਉਸ ਆਮ ਸ਼ਹਿਰੀ ਹੈ ਉਸ ਬਈ ਦਾ ਪੂਰਾ ਮਾਸ਼ਰਾ ਬੁਰਾਈ ਦਾ ਆ ਬਦਕਾਰਾਂ ਦਾ ਆ ਅਤੇ ਮੈਂ ਤਾਂ ਕਮਜ਼ੋਰ ਆਦਮੀ ਹਾਂ ਉਸ ਮੈਂ ਉੱਥੇ ਕੀ ਕਰ ਸਕਦਾ ਉਸ ਮੈਂ ਵੀ ਉਸੇ ਰੋਹ 'ਚ ਬਹਿ ਗਿਆ ਅਤੇ ਉਸ ਵੇਲੇ ਵੀ ਇੰਦਲ ਮੌਤ ਵੀ ਫਰਿਸ਼ਤਿਆਂ ਦੇ ਨਾਲ ਅਲਮਤਕੁਨ ਅਰਦੁੱਲਾਹ ਵਾਸਿਅਤੁਨ ਫਲਿਮਾ ਤੋ ਹਾਜ਼ਰੂ ਫੀਹਾ ਅੱਲਾਹ ਦੀ ਜ਼ਮੀਨ ਤਾਂ ਵਸੀ ਪਈ ਹੈ ਤੂੰ ਉੱਥੋਂ ਹਿਜਰਤ ਕਰਕੇ ਅਤੇ ਐਸੀ ਜਗ੍ਹਾ 'ਤੇ ਕਿਉਂ ਨਹੀਂ ਚਲਾ ਗਿਆ ਜਿੱਥੇ ਆਰਾਮ ਨਾਲ ਅੱਲਾਹ ਦੀ ਇਬਾਦਤ ਕਰ ਸਕੇ ਔਰ ਉਸ 'ਚ ਕੋਈ ਰੁਕਾਵਟ ਨਾ ਹੋਵੇ ਔਰ ਜਿੱਥੇ ਰਿਜ਼ਕੇ ਹਲਾਲ ਮਿਲੇ ਔਰ ਨੇਕ ਲੋਕ ਮਿਲਣ ਤਾਂ ਤੂੰ ਅੱਜ ਤਾਂ ਪੂਰੀ ਦੁਨੀਆ ਛੋੜ ਕੇ ਜਾ ਰਿਹਾ ਅਤੇ ਉਸ ਵੇਲੇ ਦੁਨੀਆ ਦਾ ਇਹ ਕਿੱਸਾ ਛੋੜ ਕੇ ਦੂਜੇ 'ਚ ਟੁਰ ਜਾਇਆ ਹੁਣ ਤਾਂ ਸਾਡਾ ਕੁਲੀਆ ਉਲਟ ਗਿਆ ਨਾ ਹੁਣ ਤਾਂ ਸਾਨੂੰ ਸਿਰਫ ਪੈਸਾ ਚਾਹੀਦਾ ਭਾਵੇਂ ਜਿਤਨਾ ਬੁਰਾ ਮਾਸ਼ਰਾ ਹੋਵੇ ਅਸੀਂ ਲੋਕ ਸਾਰਾ ਜ਼ੋਰ ਲਾਉਂਦੇ ਹਾਂ ਕਿ ਉੱਥੇ ਜਿੱਥੇ ਪੈਸਾ ਮਿਲਦਾ ਅਸੀਂ ਉੱਥੇ ਪਹੁੰਚ ਜਾਈਏ ਖਾ ਉਹ ਮਾਸ਼ਰਾ ਕਿਤਨਾ ਵੀ ਬੁਰਾ ਲੇਕਿਨ ਉਸੂਲ ਇਹ ਹੈ ਇਸਲਾਮੀ ਕਿ ਜਿੱਥੇ ਮਾਸ਼ਰਾ ਬੁਰਾ ਹੋਵੇ ਉੱਥੋਂ ਵੀ ਕੋਈ ਸਫ਼ਰ ਕਰਕੇ ਜਾਂ ਉੱਥੋਂ ਹਿਜਰਤ ਕਰਕੇ ਨੇਕ ਮਾਸ਼ਰੇ ਅੱਛੇ ਮਾਸ਼ਰੇ ਭਲੇ ਮਾਸ਼ਰੇ 'ਚ ਆ ਜਾਏ ਜਿੱਥੇ ਇਬਾਦਤ ਸਹਿਲ ਹੋਵੇ ਤਾਂ ਉਹ ਵੀ ਮਹਾਜਰ ਸ਼ੁਮਾਰ ਹੋ ਸੀ ਔਰ ਫਿਰ ਦੂਸਰੀ ਹਿਜਰਤ ਇਹ ਵੀ ਹੈ ਕਿ ਇੱਕ ਆਦਮੀ ਦਾ ਇੱਕ ਕਿਰਦਾਰ ਹੈ ਉਹ ਅੱਛਾ ਨਹੀਂ ਉਹ ਬਿਹਤਰ ਨਹੀਂ ਅਤੇ ਉਸਨੂੰ ਅੱਲਾਹ ਨੇ ਇਹ ਨੂਰੇ ਈਮਾਨ ਨਸੀਬ ਕੀਤਾ ਔਰ ਉਸਨੂੰ ਯਕੀਨ ਨਸੀਬ ਹੋਇਆ ਇੱਕ ਤਾਂ ਹੈ ਕਿ ਅਸੀਂ ਮੁਸਲਮਾਨਾਂ ਦੇ ਘਰ ਜੰਮ ਪਏ ਹਾਂ ਅਲਹਮਦੁਲਿਲਾ ਇਹ ਪੈਦਾ ਹੋਣ ਦੇ ਨਾਲ ਸਨ ਮੁਸਲਮਾਨ ਵਾਲਦੈਨ ਦੀ ਵਜ੍ਹਾ ਤੋਂ ਈਮਾਨ ਨਸੀਬ ਹੋ ਗਿਆ ਅੱਲਾਹ ਦਾ ਸ਼ੁਕਰ ਹੈ ਲੇਕਿਨ ਹਕੀਕੀ ਈਮਾਨ ਉਹ ਹੈ ਜਿਹੜਾ ਬਾਲਗ ਹੋਣੇ ਤੋਂ ਬਾਅਦ ਸੋਚ ਸਮਝ ਕੇ ਅਸੀਂ ਆਪ ਯਕੀਨ ਹਾਸਲ ਕੀਤਾ ਅੱਲਾਹ ਦੀ ਤੌਹੀਦ 'ਤੇ ਹਜ਼ੂਰ ਦੀ ਰਸਾਲਤ 'ਤੇ ਆਖਰਤ 'ਤੇ ਜ਼ਰੂਰੀਆਤ 'ਤੇ ਦੀਨ 'ਤੇ ਔਰ ਇਹ ਯਕੀਨ ਜਿਸ ਵੇਲੇ ਨਸੀਬ ਹੁੰਦਾ ਤਾਂ ਫਿਰ ਉਹ ਜਿਹੜਾ ਗਲਤ ਕਿਰਦਾਰ ਹੈ ਜਾਂ ਬੁਰਾ ਕਿਰਦਾਰ ਜਾਂ ਬੁਰੇ ਆਮਾਲ ਹਨ ਉਹਨਾਂ ਨੂੰ ਛੋੜ ਕੇ ਨੇਕੀ ਨੂੰ ਇਖਤਿਆਰ ਕਰਦਾ ਇਹ ਵੀ ਹਿਜਰਤ ਦਾ ਇੱਕ ਦਰਜਾ ਕਿ ਉਹ ਬੁਰਾਈ 'ਚੋਂ ਨਿਕਲ ਕੇ ਨੇਕੀ ਦੀ ਤਰਫ ਆਉਂਦਾ ਔਰ ਫਿਰ ਹਿਜਰਤ ਦੇ ਨਾਲ ਫਰਮਾਇਆ ਜਿਹਾਦ ਫਰਜ਼ ਹੈ ਵਜਾਹਦੂ ਫੀ ਸਬੀਲਿਲਲਾਹ ਅੱਲਾਹ ਦੀ ਰਾਹ 'ਚ ਉਸਨੇ ਜਿਹਾਦ ਕੀਤਾ ਜਿਹਾਦ ਦੇ ਵੀ ਮੁਖਤਲਿਫ ਮਦਾਰਜ ਹਨ ਸੱਚੀ ਗੱਲ ਕਰਨਾ ਵੀ ਮਾਸ਼ਰੇ ਦੇ ਵਿੱਚ ਸੱਚਾਈ ਦਾ ਫੈਲਾਉਣਾ ਜਿਹਾਦ ਹੈ ਲੋਕਾਂ ਨੂੰ ਇਲਮ ਦੀ ਰੋਸ਼ਨੀ ਲੋਕਾਂ ਤੱਕ ਪਹੁੰਚਾਉਣਾ ਜਿਹਾਦ ਹੈ ਗਰੀਬ ਗੁਰਬਾ ਦੀ ਮੁਫਲਿਸ ਦੀ ਮਦਦ ਕਰਨਾ ਮਜ਼ਦੂਰੀ ਕਰਕੇ ਕਮਾਉਣਾ ਮਿਹਨਤ ਕਰਕੇ ਰਿਜ਼ਕ ਹਾਸਿਲ ਕਰਨਾ ਔਰ ਅੱਲਾਹ ਦੇ ਬੰਦਿਆਂ ਦੀ ਮਦਦ ਕਰਨਾ ਇਹ ਵੀ ਜਿਹਾਦ ਹੈ ਭਲਾਈ ਦੀ ਤਾਕੀਦ ਕਰਨਾ ਤਬਲੀਗ ਕਰਨਾ ਇਹ ਵੀ ਜਿਹਾਦ ਦਾ ਇੱਕ ਦਰਜਾ ਹੈ ਔਰ ਜਿੱਥੇ ਜ਼ਰੂਰਤ ਪਵੇ ਉੱਥੇ ਜਾਨ ਪੇਸ਼ ਕਰ ਦੇਣਾ ਉੱਥੇ ਤਲਵਾਰ ਨਾਲ ਜਿਹਾਦ ਕਰਨਾ ਉੱਥੇ ਕਿਤਾਲ ਕਰਨਾ ਇਹ ਮੁਖਤਲਿਫ ਮਦਾਰਜ ਹਨ ਜਿਹਾਦ ਦੇ ਜ਼ਬਾਨ ਦਾ ਵੀ ਜਿਹਾਦ ਹੈ ਕਿਰਦਾਰ ਦਾ ਵੀ ਜਿਹਾਦ ਹੈ ਅਮਲ ਦਾ ਵੀ ਜਿਹਾਦ ਹੈ ਔਰ ਇਹ ਜਿਸਨੇ ਹਿਜਰਤ ਕੀਤੀ ਔਰ ਫਿਰ ਜਿਹਾਦ ਕੀਤਾ ਅੱਲਾਹ ਦੀ ਰਾਹ ਵਿੱਚ ਉਲਾਇਕਾ ਯਰਜੂਨਾ ਰਹਿਮਤ ਅੱਲਾਹ ਇਹ ਉਹ ਲੋਕ ਹਨ ਜਿਹੜੇ ਅੱਲਾਹ ਦੀ ਰਹਿਮਤ ਦੇ ਉਮੀਦਵਾਰ ਹੁੰਦੇ ਨੇ ਵੱਲਾਹੁ ਗਫੂਰੁ ਰਹੀਮ ਯਾਨੀ ਬੰਦੇ ਦਾ ਜਿਹੜਾ ਕਿਰਦਾਰ ਹੈ ਅੱਲਾਹ ਦੀ ਰਹਿਮਤ ਤਾਂ ਬਹੁਤ ਵਸੀ ਹੈ ਬੰਦੇ ਦਾ ਕਿਰਦਾਰ ਇਸ ਤਰ੍ਹਾਂ ਕਿ ਕਿਰਦਾਰ ਉਸਦਾ ਆਪਣਾ ਦਾਮਨ ਹੈ ਜਾਂ ਉਸਦਾ ਕਾਸਾ ਹੁਣ ਬੇਪਨਾਹ ਬਾਰਿਸ਼ ਬਰਸ ਰਹੀ ਹੈ ਲੇਕਿਨ ਕਿਸੇ ਨੇ ਆਪਣਾ ਪਿਆਲੇ ਹੀ ਉਲਟ ਕੇ ਰੱਖਿਆ ਵਾ ਤਾਂ ਉਸਦੇ ਪਿਆਲੇ 'ਚ ਤਾਂ ਕੁਝ ਨਹੀਂ ਆਉਣਾ ਬੇਪਨਾਹ ਨਿਮਤਾਂ ਬਰਸ ਰਹੀਆਂ ਹਨ ਕਿ ਲੇਕਿਨ ਕਿਸੇ ਨੇ ਆਪਣਾ ਦਾਮਨ ਫੈਲਾਇਆ ਹੀ ਨਹੀਂ ਜਾਂ ਫੈਲਾਇਆ ਤਾਂ ਦਾਮਨ ਹੀ ਤਾਰ ਤਾਰ ਹੈ ਚਾਹ ਕੇ ਉਸ 'ਚ ਕੀ ਆਉਣਾ ਇਹ ਜਿਹੜਾ ਕਿਰਦਾਰ ਹੈ ਬੰਦੇ ਦਾ ਇਹ ਉਸਦਾ ਦਾਮਨ ਹੈ ਜਾਂ ਇਹ ਉਸਦਾ ਕਾਸਾ ਰਹਿਮਤ ਇਲਾਹੀ ਤਾਂ ਆਮ ਹੈ ਔਰ ਹਰ ਵੇਲੇ ਬਰਸ ਰਹੀ ਹੈ ਜਿਸਨੇ ਆਪਣਾ ਕਿਰਦਾਰ ਦਰੁਸਤ ਕੀਤਾ ਉਸਨੇ ਗੋਇਆ ਆਪਣਾ ਕਾਸਾ ਸਿੱਧਾ ਕਰ ਲਿਆ ਆਪਣਾ ਦਾਮਨ ਫੈਲਾ ਲਿਆ ਔਰ ਫਿਰ ਇਹ ਐਸੀ ਬਾਰਗਾਹ ਹੈ ਕਿ ਇੱਥੇ ਤੰਗੀਏ ਦਾਮਨ ਦੀ ਸ਼ਿਕਾਇਤ ਵੀ ਨਹੀਂ ਕਰਨੀ ਚਾਹੀਦੀ ਤੂੰ ਹੀ ਨਾਦਾਂ ਚੰਦ ਕਲੀਓ ਪਰ ਕਨਾਤ ਕਰ ਗਿਆ ਵਰਨਾ ਗੁਲਸ਼ਨ ਮੇਂ ਇਲਾਜੇ ਤੰਗੀਏ ਦਾਮਾ ਵੀ ਹੈ ਮੁਰਾਦ ਇਹ ਹੈ ਕਿ ਬੰਦਾ ਮੈਂ ਚੰਦ ਨੇਕੀਆਂ 'ਤੇ ਬਸਰ ਨਾ ਕਰ ਜਾਏ ਬਲਕਿ ਜਿਤਨਾ ਮੁਜਾਹਿਦਾ ਕਰੇ ਜਿਤਨੀ ਮਿਹਨਤ ਕਰੇ ਇਤਨੀ ਅੱਲਾਹ ਤੌਫੀਕ ਅਰਜ਼ਾ ਕਰਦਾ ਰਹਿੰਦਾ ਔਰ ਇਹ ਉਹ ਗੁਲਸ਼ਨ ਹੈ ਜਿਸ ਵਿੱਚ ਤੰਗੀਏ ਦਾਮਾ ਦਾ ਇਲਾਜ ਵੀ ਹੈ ਦਾਮਨ ਦੀ ਤੰਗੀ ਦਾ ਇਲਾਜ ਵੀ ਹੈ ਦਾਮਨ ਨੂੰ ਵੀ ਅੱਲਾਹ ਵਸਤ ਦੇ ਦਿੰਦਾ ਜਿਤਨਾ ਸਮੇਟ ਸਕਦਾ ਅਬਦੀ ਔਰ ਦਾਇਮੀ ਜ਼ਿੰਦਗੀ ਦੇ ਵਾਸਤੇ ਇਸ ਚੰਦ ਰੋਜ਼ਾ ਜ਼ਿੰਦਗੀ 'ਚ ਉਸਨੇ ਜੋ ਕੁਛ ਹਾਸਿਲ ਕਰਨਾ ਉਹ ਹੀ ਕੰਮ ਆਉਣਾ ਇਸ ਵਾਸਤੇ ਮਿਹਨਤ ਕਰੇ ਔਰ ਜਿਹੜੇ ਲੋਕ ਇਹ ਕਰਦੇ ਉਹ ਰਹਿਮਤ ਦੇ ਉਮੀਦਵਾਰ ਹਨ ਇਸ ਵਾਸਤੇ ਕਿ ਅੱਲਾਹ ਤਾਂ ਯਕੀਨਨ بخشنے والا اور رحم کرنے والا، ہر وقت اس دی رحمت عام ہے، اس دی رحمت ہر وقت برس رہی ہے، اور یہ ہوں انسان دے اپنے ذمے کہ اس اپنے کردار دے نال کتنی ایک رحمت حاصل کی تھی. یسلونا کان الخمر والمیسر کل فیہما اسم کبیر و منافع للناس و اسمہما اکبر من نفعہما و یسلونک ماذا ینفقون قل العفو کذالک یبین اللہ لکم آیات لعلکم تتفکرون فی الدنیا والآخرہ. تہاڈے کول سوال کردے ہیں عرب دے وچ شراب تو انہاں دی گٹی چ پئی سی نے جی، شراب پینا تے وہ میرے خیال ہے پانی یا چاہ کاوا گھٹ پیندے اور شراب زیادہ پیندے. شراب تے ایک ایسا مشروب ہے جڑا عام ہے اور ہر کوئی پیندا ہے اور ہر وقت پیندا ہے، اور بڑے بڑے لوگ شراب دی تجارت کردے، کاروبار کردے، باہر ملکاں چوں لے کے مشکی زد بھر بھر کے لے کے آؤندے اور آن کے اتھے فروخت کردے، گھراں دے وچ لوگ ذخیرہ کر کے رکھدے، روزمرہ زندگی دا حصہ بھی آیا، ہر دعوت دا حصہ بھی آیا، مہمان نوازی دا حصہ بھی آیا. اسی طرح جوا بھی عام ہے، گل گل تے شرط لگ وجنی، جوا لگ وجنا، ہر کم وچ کوئی نہ کوئی شعبہ جوئے دا کڈ لینا، کدوں تیران تیر اندازی نال، کدوں تاش دے پتیا نال، کدوں کسے طریقے نال. تے اے جوا بھی عرب دے اس معاشرے اور ماحول جڑا جوا نہ کھیڈیا اسنوں وہ بزدل آکھ دے کہ اس دا بڑا بزدل ہے کہ یہ سمجھتا میرا پیسہ لگا جائے گا، یہ دلیر آدمی نہیں، یعنی وہ اسنوں کمزور آدمی خیال کیتا ویندا ہے، اس دی بدنامی دا سبب بندا ہے. یہ دو برائیاں ایسی ہیں جنہاں نوں عرب وچ برائی نہیں بلکہ انہاں تے فخر کیتا ویندا ہے. جڑے لوکاں نے اے آکھیا کہ اسلام نے رواج اپنایا، انہاں نوں ایتھے سوچنا چاہیدا کہ یہ دو بنیادی برائیاں اسلام نے جڑ تو کٹ دیتیاں، جوا بھی حرام ہو گیا، شراب بھی حرام ہو گیا. اور اج دے ساڈے بعض دانشور بھی آدھے جی اللہ نے اس تو اجتناب دا حکم دیتا، فرمایا واجتنبو، لیکن قرآن دا جڑا معنی اور مفہوم ہے وہ اسا متعین کرنا نبی کریم صلی اللہ علیہ وسلم دے ارشاد اور آپ دے عمل دے نال، محض لغت اور زبان دانی یا علم الکلام اور صرف و ناو نال نہیں متعین کرنا. چونکہ نبی دا منصب یہ ہے جس تے وہی نازل ہوئی ہے، جس نے قرآن اللہ کو وصول کر کے مخلوق نو پہنچا، حضور نے دسیا اے قرآن ہے اسی منیا اے قرآن ہے. اسی طرح منصب نبوت ہے کہ یبین للناس ما نزل الیہم، لوکاں تے آپ بیان فرماؤ کہ انہاں تے کی نازل ہویا، اس دا مفہوم کی ہے، جو کوئی نازل ہویا اس دا مفہوم کی ہے. سو جس ویلے شراب دی ممانعت دا حکم ہویا تو نبی کریم صلی اللہ علیہ وسلم نے، اگرچہ ابتدان اسلام وچ احکام تدریجن آئے، قرآن نے پہلے منع کیتا کہ جتنے تک اگر کسی نے شراب پیتا بعد جتنے تک وہ ہوش نہ آوے نماز نہ پڑھے کرے، ولا تقرب الصلاۃ وانتم سکارا، اگر تو ساڈے حواس قابو نہیں تو نماز نہ پڑھی کرو. اور اکثریت نے تو یہ مفسرین کرام لکھتے ہیں کہ جس ویلے یہ آئے کریمہ نازل ہوئی تو اکثریت نے تو اس ویلے شراب چھوڑ دیتا، کہ ایسی چیز ہے کہ جس دے ہوندے نماز پڑھنے دی اجازت نہیں، اللہ دے نال گل کرنے دی اور اپنی گزارشات پیش کرنے دی اجازت نہیں، تو اس چیز دا کی فائدہ؟ اکثریت نے تو اس ویلے چھوڑ دیتا. اگر بعض لوگ اس تے رہے بھی تو پھر جس ویلے ممانعت دا حکم آیا اور نبی کریم صلی اللہ علیہ وسلم نے منع فرمایا تو لوکاں دے گھر جتنا ذخیرہ ہے انہوں نے ضائع کر دیتا، بلکہ نبی کریم صلی اللہ علیہ وسلم نے حکم دیتا کہ جس کو شراب دا ذخیرہ وہ مٹکے اور مشکیزے اکٹھے کر دیتے گئے، اور بعض مشکیزے اور بعض مٹکے خود نبی کریم صلی اللہ علیہ وسلم نے اپنے دستے مبارک نہ ضائع فرمائے، دوسرے صحابہ کرام نے حکم دیتا، تمام ضائع کر دیتی گئی، اور اتنی شراب بہائی گئی مدینہ منورہ دیا گلیاں کے بعد اج بھی کئی عرصے تک بارش ہو گیا تو زمین جو وہ بلبلے اٹھتے اسے جڑی اس کی تیزابیت جذب ہوئی بھی اتھے جگ بن وی. بلکہ ایک صحابی دے متعلق مشہور ہے کہ وہ کاروبار کردے شراب دا، اور وہ اس ویلے سفر سن ਔਰ ਉਹਨਾਂ ਨੇ ਜਿਤਨਾ ਸਰਮਾਇਆ ਉਹਨਾਂ ਦੇ ਕੋਲ ਆ ਉਹ ਉਹਨਾਂ ਨੇ ਸਾਰਾ ਸ਼ਰਾਬ ਖਰੀਦ ਲਈ ਕਿ ਇੱਥੇ ਆ ਕੇ ਵੇਚਾਂਗਾ। ਤਾਂ ਉਹਨਾਂ ਨੂੰ ਰਾਹ 'ਚ ਪਤਾ ਲੱਗਾ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਹੁਕਮ ਦੇ ਦਿੱਤਾ ਕਿ ਸ਼ਰਾਬ ਹਰਾਮ ਹੈ, ਇਸ ਦਾ ਬਣਾਉਣਾ ਹਰਾਮ ਹੈ, ਇਸ ਦਾ ਕਸ਼ੀਦ ਕਰਨਾ ਹਰਾਮ ਹੈ, ਇਸ 'ਤੇ ਮਜ਼ਦੂਰੀ ਕਰਨਾ ਹਰਾਮ ਹੈ, ਇਸ ਦਾ ਵੇਚਣਾ ਹਰਾਮ ਹੈ, ਇਸ ਦਾ ਪੀਣਾ ਹਰਾਮ ਹੈ, ਇਸ 'ਤੇ ਉਜਰਤ ਲੈਣੀ ਵੀ ਹਰਾਮ ਹੈ। ਤਾਂ ਉਹਨਾਂ ਨੇ ਸਾਰੇ ਮਸ਼ਕੀਜ਼ੇ ਫਾੜ ਕੇ ਉੱਥੇ ਰਾਹ ਵਿੱਚ ਹੀ ਸਾਰੀ ਸ਼ਰਾਬ ਜ਼ਾਇਆ ਕਰ ਦਿੱਤੀ। ਅਗਰਚੇ ਉਹਨਾਂ ਦਾ ਸਾਰਾ ਸਰਮਾਇਆ ਉਹ ਸਾਰਾ ਹੀ ਉਹਨਾਂ ਨੇ ਜ਼ਾਇਆ ਕਰ ਦਿੱਤਾ ਕਿ ਅੱਲਾਹ ਹੋਰ ਰੋਜ਼ੀ ਦੇਵੇਗਾ, ਹੋਰ ਮਿਹਨਤ ਕਰ ਲਾਂਗੇ, ਜਿਹੜੀ ਚੀਜ਼ ਹਜ਼ੂਰ ਨੇ ਹਰਾਮ ਕਰਾਰ ਦੇ ਦਿੱਤੀ ਉਹ ਹਰਾਮ ਹੋ ਗਈ। ਲਿਹਾਜ਼ਾ ਕਿਸੇ ਹੀਲੇ ਹਵਾਲੇ ਨਾਲ ਇਸਨੂੰ ਜਾਇਜ਼ ਕਰਨਾ ਇਹ ਦਰੁਸਤ ਨਹੀਂ। ਇਹ ਹੀਲਾ ਜਿਹੜਾ ਅੱਜ ਕੱਲ੍ਹ ਸਾਡੇ ਦਾਨਸ਼ਵਰ ਅੱਜ ਪੇਸ਼ ਕਰਦੇ ਨੇ, ਮਿਸਰ 'ਚ ਇੱਕ ਦਫ਼ਾ ਪੇਸ਼ ਆਇਆ ਸੈਯਦਨਾ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੋ ਦੇ ਅਹਿਦੇ ਮੁਬਾਰਕ 'ਚ ਕੁਛ ਲੋਕ ਦੇ ਸ਼ਿਕਾਇਤ ਹੋਈ ਕਿ ਉਹ ਸ਼ਰਾਬ ਪੀਂਦੇ ਨੇ, ਔਰ ਗਵਰਨਰ ਮਿਸਰ ਨੇ ਛਾਪਾ ਮਾਰਿਆ ਉਹਨਾਂ ਨੇ ਸ਼ਰਾਬ ਪੀਂਦੇ ਨਾ ਪਲੇ ਤਰਾ ਚਾਰ ਆਦਮੀ ਹੈ, ਉਹਨਾਂ ਕਿਹਾ ਵੀ ਤੁਸੀਂ ਕਿਉਂ ਸ਼ਰਾਬ ਪੀ ਰਹੇ ਹੋ? ਉਹ ਅਦਾਲਤ 'ਚ ਉਹਨਾਂ ਆਖਿਆ ਜੀ ਕੁਰਾਨ ਨੇ ਇਜਤਨਾਬ ਦਾ ਹੁਕਮ ਦਿੱਤਾ, ਫਰਮਾਇਆ ਵਜ ਤਨਿਬੂ ਹੋ, ਇਸ ਤੋਂ ਇਜਤਨਾਬ ਕਰੋ, ਅਤੇ ਕਿਸੇ ਵੇਲੇ ਇਜਤਨਾਬ ਨਹੀਂ ਵੀ ਹੋ ਸਕਦਾ, ਇਹ ਕੋਈ ਇਹ ਤਾਂ ਨਹੀਂ ਕੁਰਾਨ ਨੇ ਇਸਨੂੰ ਕਤੀ ਹਰਾਮ ਤਾਂ ਨਹੀਂ ਕਰਾਰ ਦਿੱਤਾ, ਇਸ ਤੋਂ ਇਜਤਨਾਬ ਦਾ ਹੁਕਮ ਦਿੱਤਾ। ਗਵਰਨਰ ਮਿਸਰ ਨੇ ਆਖਿਆ ਵੀ ਇਸਨੂੰ ਦਾਰੁਲ ਖਿਲਾਫਾ ਇਹਨਾਂ ਨੂੰ ਭੇਜੋ, ਇਹ ਸੁਪਰੀਮ ਕੋਰਟ ਦਾ ਕੇਸ ਹੈ, ਇਹਨਾਂ ਨੂੰ ਫਾਰੂਕ ਆਜ਼ਮ ਰਜ਼ੀ ਅੱਲਾਹ ਅਨਹੁ ਦੇ ਕੋਲ ਭੇਜੋ, ਇਹ ਉੱਥੇ ਇਹਨਾਂ ਦਾ ਫੈਸਲਾ ਵੀ, ਉਹਨਾਂ ਬੰਦੇ ਵੀ ਅਤੇ ਉਹ ਮੁਕੱਦਮਾ ਵੀ ਮਦੀਨਾ ਮੁਨੱਵਰਾ ਭੇਜ ਦਿੱਤਾ। ਸੈਯਦਨਾ ਫਾਰੂਕ ਆਜ਼ਮ ਰਜ਼ੀ ਅੱਲਾਹ ਅਨਹੁ ਦੇ ਸਾਹਮਣੇ ਪੇਸ਼ ਕੀਤੇ ਗਏ। ਹਜ਼ਰਤ ਅਲੀ ਕਰਮ ਅੱਲਾ ਵਜਲ ਕਰੀਮ ਜਲਵਾ ਅਫਰੋਜ਼ ਹੈ, ਸੈਯਦਨਾ ਫਾਰੂਕ ਆਜ਼ਮ ਨੇ ਮਸ਼ਾਵਰਤ ਤਲਬ ਕੀਤੀ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਤੋਂ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਨੇ ਫਰਮਾਇਆ ਕਿ ਸ਼ਰਾਬ ਦੀ ਸਜ਼ਾ ਦੇ ਨਾਲ ਬਾਅਦ ਵਿੱਚ ਦੇਣਾ, ਕੁਰਾਨ ਵਿੱਚ ਤਹਰੀਫ ਕਰਨੇ ਦੀ ਸਜ਼ਾ ਇਹਨਾਂ 'ਤੇ ਪਹਿਲੇ ਹੱਦ ਜਾਰੀ ਕੀਤੀ ਜਾਏ ਕਿ ਇਹਨਾਂ ਨੇ ਕੁਰਾਨ ਦਾ ਮਫਹੂਮ ਬਦਲ ਦਿੱਤਾ। ਇਸੇ ਤਰ੍ਹਾਂ ਜਿਸ ਵੇਲੇ ਹਕਮ ਮੁਕਰਰ ਕੀਤੇ ਗਏ ਸਫੈਨ ਦੀ ਜੰਗ ਵਿੱਚ ਹਜ਼ਰਤ ਅਲੀ ਹਜ਼ਰਤ ਅਮੀਰ ਮਾਵੀਆ ਰਜ਼ੀ ਅੱਲਾਹ ਤਾਲਾ ਅਨਹੁਮਾ ਦੇ ਦਰਮਿਆਨ, ਤਾਂ ਖਾਰਜੀਆਂ ਨੇ ਹਕਾਇਤ ਦਾ ਸਹਾਰਾ ਲਿਆ ਕਿ ਇਨਿਲ ਹੁਕਮ ਇਲਾ ਲਿਲਾ, ਹੁਕਮ ਸਿਰਫ ਅੱਲਾਹ ਦਾ, ਤੁਸਾਂ ਹਕਮ ਕਿੱਥੇ ਮੁਕਰਰ ਕਰ ਦਿੱਤੇ? ਉਹਨਾਂ ਹਜ਼ਰਤ ਅਲੀ ਰਜ਼ੀ ਅੱਲਾਹ ਅਨਹੁ ਦੇ ਖਿਲਾਫ਼ ਵੀ ਤੂਫਾਨ ਬਰਪਾ ਕਰ ਦਿੱਤਾ। ਮਾਜ਼ ਅੱਲਾਹ ਨਕਲੇ ਕੁਫਰ ਕੁਫਰ ਨਬਾਸ਼ਤ, ਉਹਨਾਂ ਆਖਿਆ ਅਲੀ ਵੀ ਕਾਫਰ ਹੋ ਗਿਆ। ਹਜ਼ਰਤ ਅਲੀ ਕਰਮ ਅੱਲਾ ਵਜਲ ਕਰੀਮ ਨੂੰ ਜਿਸ ਵੇਲੇ ਇਹ ਗੱਲ ਪਹੁੰਚਾਈ ਗਈ ਕਿ ਉਹ ਇਸ ਆਇਤ ਦਾ ਸਹਾਰਾ ਲੈਂਦੇ ਨੇ ਇਨਿਲ ਹੁਕਮ ਇਲਾ ਲਿਲਾ, ਤਾਂ ਆਪ ਨੇ ਫਰਮਾਇਆ ਅਲ ਕਲਿਮਾ ਤੋ ਹੱਕੁਨ ਯੁਰੀਦੋ ਬਿਹਿਲ ਬਾਤਿਲ, ਕਲਮਾ ਹੱਕ ਹੈ, ਆਏ ਕਰੀਮਾ ਕੁਰਾਨ ਦੀ ਹੱਕ ਹੈ, ਲੇਕਿਨ ਜਿਹੜਾ ਮਫਹੂਮ ਇਹ ਲੈਣਾ ਚਾਹੁੰਦੇ ਨੇ ਉਹ ਬਾਤਿਲ ਹੈ, ਇਹ ਹੱਕ ਤੋਂ ਬਾਤਿਲ ਸਾਬਤ ਕਰਨਾ ਚਾਹੁੰਦੇ। ਇਸੇ ਤਰ੍ਹਾਂ ਜਿਹੜੇ ਅੱਜ ਦੇ ਦਾਨਸ਼ਵਰ ਸ਼ਰਾਬ ਦੀ ਜਵਾਬ ਸਾਬਤ ਕਰਨਾ ਚਾਹੁੰਦੇ ਨੇ ਜਾਂ ਇਹ ਸਾਬਤ ਕਰਨਾ ਚਾਹੁੰਦੇ ਨੇ, ਉਹਨਾਂ ਦਾ ਵੀ ਹਾਲ ਇਹ ਹੈ ਕਿ ਉਹ ਬਾਤਿਲ ਨੂੰ ਹੱਕ ਸਾਬਤ ਕਰਨਾ ਚਾਹੁੰਦੇ ਨੇ। ਅੱਲਾਹ ਪਾਕ ਮਾਫ਼ ਫਰਮਾਏ, ਸ਼ਰਾਬ ਕਤੀ ਹਰਾਮ ਕਰ ਦਿੱਤੀ ਗਈ ਔਰ ਉਸ ਮਾਸ਼ਰੇ 'ਚ ਹਰਾਮ ਕੀਤੀ ਗਈ ਜਿਸ ਦੀ ਗੁੱਟੀ ਸ਼ਰਾਬ ਪਈ ਸੀ, ਔਰ ਸਭ ਨੇ ਕਤ ਅਨ ਛੋੜ ਦਿੱਤੀ, ਕੋਈ ਇਸ ਨੂੰ ਵੇਚਦਾ ਖਰੀਦਦਾ ਹੱਦ ਤੱਕ ਨਹੀਂ ਸੀ ਲਾਉਂਦਾ। ਇਸੇ ਤਰ੍ਹਾਂ ਜੂਏ ਦੀਆਂ ਤਮਾਮ ਅਕਸਾਮ, ਔਰ ਬੜਾ ਸਾਦਾ ਜਿਹਾ ਕਾਨੂੰਨ ਹੈ ਜੂਏ ਦਾ ਕਿ ਜਿਸ 'ਚ ਨਫੇ ਦੀ ਤਾਂ ਉਮੀਦ ਉਹ ਕਮ ਹੋਵੇ ਔਰ ਉਸ ਨੁਕਸਾਨ ਦਾ ਅੰਦੇਸ਼ਾ ਜ਼ਿਆਦਾ ਹੋਵੇ ਉਹ ਜੂਆ। ਉਹ ਖਾ ਤੁਸੀਂ ਉਹ ਲਾਟਰੀ ਪਾ ਲਓ ਤਾਂ ਉਹ ਜੂਆ, ਬੇਸ਼ੁਮਾਰ ਲੋਕਾਂ ਦਾ ਪੈਸਾ ਜ਼ਾਇਆ ਹੁੰਦਾ, ਇੱਕ ਬੰਦੇ ਨੇ ਇਨਾਮ ਮਿਲਦਾ ਇਹ ਜੂਆ, ਤਾਸ਼ 'ਤੇ ਖੇਡੋ ਤਾਂ ਉਹ ਜੂਆ, ਹੋਰ ਕਿਸੇ ਸ਼ਹਿਰ 'ਤੇ ਸ਼ਰਤ ਲਓ ਉਹ ਜੂਆ, ਕੋਈ ਵੀ ਤਰੀਕਾ ਜਿਸ 'ਚ ਦੂਸਰਿਆਂ ਦਾ ਸਰਮਾਇਆ ਕਿਸੇ ਇੱਕ ਨੂੰ ਮਿਲ ਜਾਂਦਾ, ਦੂਸਰੇ ਮਾਰੂਮ ਰਹਿ ਪੈਂਦੇ ਨੇ, ਉਹ ਜਿਸ 'ਚ ਇਹ ਸੂਰਤ ਪਾਈ ਪੈਂਦੀ ਇਹ ਜੂਆ, ਔਰ ਇਹ ਸਾਰੀਆਂ ਸੂਰਤਾਂ ਜੂਏ ਦੀਆਂ ਕਤੇ ਹਰਾਮ ਹਨ। ਤਫਸੀਲ ਵਾਸਤੇ ਹੋਰ ਕਿਤਾਬਾਂ ਵੇਖੀਆਂ ਜਾ ਸਕਦੀਆਂ ਹਨ। ਮੁਫਤੀ ਮੁਹੰਮਦ ਸ਼ਫੀ ਰਹਿਮਤੁੱਲਾਹ ਤਾਲਾ ਅਲੈਹ ਨੇ ਇੱਕ ਰਸਾਲਾ ਪੂਰਾ ਇਹਨਾਂ ਮੌਜੂਆਤ 'ਤੇ ਲਿਖਿਆ, ਤਫਸੀਲ ਉੱਥੇ ਵੇਖੀ ਜਾ ਸਕਦੀ। ਲੇਕਿਨ ਕੁਰਾਨ ਨੇ ਸ਼ਰਾਬ ਨੂੰ ਜੂਏ ਨੂੰ ਹਰਾਮ ਕਰਾਰ ਦਿੱਤਾ, ਫਰਮਾਇਆ ਫੀ ਮਾ ਇਸਮੁਨ ਕਬੀਰ, ਬਹੁਤ ਬੜਾ ਗੁਨਾਹ ਹੈ ਇਹਨਾਂ ਦੇ ਵਿੱਚ, ਅਗਰਚੇ ਕੁਛ ਲੋਕਾਂ ਨੂੰ ਵਿੱਚੋਂ ਮੁਨਾਫ਼ਾ ਵੀ ਹੁੰਦਾ, ਜਿਹੜੇ ਕਸ਼ੀਦ ਕਰਦੇ ਨੇ ਵੇਚਦੇ ਨੇ, ਜਾਂ ਜਿਹੜੇ ਜੂਆ ਕਰਾਉਂਦੇ ਨੇ ਉਹ ਪੱਲੇ ਉਹ ਕੁਝ ਨਹੀਂ ਦਿੰਦੇ, ਉਹ ਆਪਣਾ ਜਿੱਤਣ ਵਾਲੇ ਕੋਲੋਂ ਪੈਸੇ ਲੈਂਦੇ ਰਹਿੰਦੇ ਨੇ, ਕੋਈ ਜਿੱਤੇ ਕੋਈ ਹਰੇ, ਤਾਂ ਚੰਦ ਲੋਕਾਂ ਦਾ ਮੁਨਾਫ਼ਾ ਜਿੱਥੇ ਔਰ ਅਕਸਰੀਅਤ ਦਾ ਨੁਕਸਾਨ ਹੈ, ਇਹ ਚੀਜ਼ਾਂ ਹਰਾਮ ਹਨ। ਵਾ ਇਸਮੁਹੁ ਮਾ ਅਕਬਰੁ ਮਿਨ ਨਫਅਹੁਮਾ, ਉਹ ਮਾਮੂਲੀ ਮੁਨਾਫੇ ਦੇ ਬਾਰੇ ਜਿਹੜਾ ਜੁਰਮ ਹੈ ਉਹਨਾਂ ਦਾ ਉਹ ਬਹੁਤ ਵੱਡਾ। ਜਿਹੜਾ ਉਹਨਾਂ ਦਾ ਗੁਨਾਹ ਹੈ ਉਸ ਮਾਮੂਲੀ ਮੁਨਾਫੇ ਦੇ ਬਾਰੇ ਬਹੁਤ ਵੱਡਾ। ਇਸ ਵਾਸਤੇ ਸਾਡੇ ਦਾਨਿਸ਼ਵਰਾਂ ਨੂੰ ਚਾਹੀਦਾ ਕਿ ਹਰਾਮ ਨੂੰ ਅਗਰ ਛੋੜ ਨਹੀਂ ਸਕਦੇ ਤਾਂ ਉਸਦੇ ਜਵਾਜ਼ ਨਾ ਤਰਾਸ਼ੇ ਕਰਨ, ਹਰਾਮ ਨੂੰ ਹਰਾਮ ਸਮਝਿਆ ਜਾਏ। ਹਰਾਮ ਨੂੰ ਹਰਾਮ ਸਮਝ ਕੇ ਅਗਰ ਬੰਦਾ ਉਸ 'ਤੇ ਅਮਲ ਕਰਦਾ ਔਰ ਆਪਣੇ ਆਪ ਨੂੰ ਗੁਨਾਹਗਾਰ ਸਮਝਾ ਤਾਂ ਉਸਦਾ ਈਮਾਨ ਬਚ ਪੈਂਦਾ, ਉਹ ਫਾਸਿਕ ਫਾਜਰ ਹੁੰਦਾ। ਲੇਕਿਨ ਜਿਹੜਾ ਹਰਾਮ ਨੂੰ ਹਲਾਲ ਸਮਝਣ ਦੀ ਕੋਸ਼ਿਸ਼ ਕਰਦਾ ਉਸਦਾ ਈਮਾਨ ਵੀ ਜਾਂਦਾ ਰਹਿੰਦਾ। ਇਸ ਵਾਸਤੇ ਇਸ ਤਰ੍ਹਾਂ ਦੀ ਜਸਾਰਤ ਕੁਰਾਨ ਕਰੀਮ ਨਾਲ ਕਰਨਾ ਇੰਤਹਾਈ ਗੁਸਤਾਖੀ ਹੈ। ਅੱਲਾਹ ਕਰੀਮ ਮਾਫ਼ ਫਰਮਾਏ। ਸੋ ਫਰਮਾਇਆ ਜੂਏ ਦਾ ਸ਼ਰਾਬ ਦਾ ਅਗਰ ਹੁਕਮ ਪੁੱਛਦੇ ਤਾਂ ਇਹਨਾਂ ਨੂੰ ਫਰਮਾ ਦਿਓ ਵੀ ਕੁਛ ਲੋਕਾਂ ਨੂੰ ਤਾਂ ਮੁਨਾਫਾ ਹੁੰਦਾ ਲੇਕਿਨ ਬੇਸ਼ੁਮਾਰ ਮਖਲੂਕ ਦਾ ਨੁਕਸਾਨ ਹੁੰਦਾ। ਇਸ ਵਾਸਤੇ ਇੰਨਾ ਬਹੁਤ ਜ਼ਿਆਦਾ ਗੁਨਾਹ ਔਰ ਜੁਰਮ ਦਾ ਕੰਮ ਹੈ। ਵਜਾ ਸਰੂ ਨਾ ਕਮਾਜ਼ਾ ਯੁਨ ਫਿਕੂਨ। ਫਿਰ ਇਹ ਗੱਲ ਪੁੱਛਦੇ ਬੇ ਅੱਲਾ ਦੀ ਰਾਹ 'ਚ ਅਸੀਂ ਕੀ ਖਰਚ ਕਰੀਏ। ਕੁਲ ਇਲ ਅਫ, ਇਹਨਾਂ ਨੂੰ ਕਹੋ ਆਪਣੀ ਜ਼ਰੂਰਤ ਤੋਂ ਜਿਸ ਵੇਲੇ ਚੀਜ਼ ਜ਼ਾਇਦ ਹੋਵੇ ਤਾਂ ਰਾਏ ਹੱਕ 'ਚ ਖਰਚ ਕੀਤੀ ਜਾਏ। ਇਸ 'ਤੇ ਵੀ ਮੁਖਤਲਿਫ ਮਫਾਹੀਮ ਹਨ। ਕੁਛ ਨੇ ਜ਼ਕਾਤ ਤਾਂ ਫਰਜ਼ ਕਰ ਦਿੱਤੀ ਗਈ ਔਰ ਉਹ ਤਾਂ ਜ਼ਰੂਰੀ ਹੋਈ, ਔਰ ਸਰਮਾਇਆ ਜਿਸ ਦੇ ਕੋਲ ਹੋ ਸੀ ਉਸ 'ਤੇ ਜ਼ਕਾਤ ਫਰਜ਼ ਹੋ ਸੀ। ਇਸ ਵਾਸਤੇ ਇਹ ਆਖਣਾ ਕਿ ਬੰਦੇ ਕੋਲ ਸਰਮਾਇਆ ਬਿਲਕੁਲ ਰਵੇ ਨਹੀਂ, ਇਹ ਤਾਂ ਦਰੁਸਤ ਨਹੀਂ। ਇਹ ਦਰੁਸਤ ਨਹੀਂ ਕਿ ਇੱਕ ਆਦਮੀ ਸਰਮਾਇਆਦਾਰ ਹੈ, ਉਹ ਪੇਟ ਭਰ ਕੇ ਖਾ ਲਏ, ਇੱਕ ਨਾਲ ਪੜੋਸੀ ਭੁੱਖਾ ਬੈਠਾ ਵਾ, ਉਸਨੂੰ ਉਹ ਵਕਤ ਦਾ ਖਾਣਾ ਵੀ ਨਾ ਦੇ, ਇਹ ਜ਼ਿਆਦਤੀ ਹੈ। ਇਸਦਾ ਜਵਾਬ ਦੇ ਹੀ ਉਹ ਸੀ ਆਪਣੇ ਇਰਦ ਗਿਰਦ 'ਚ, ਆਪਣੇ ਪੜੋਸ 'ਚ, ਨਵਾਂ 'ਚ, ਰਿਸ਼ਤੇਦਾਰਾਂ 'ਚ, ਦੂਰ ਨਜ਼ਦੀਕ ਖਿਆਲ ਰੱਖੇ। ਇਹ ਜਿਹੜਾ ਫੀ ਸਬੀਲ ਅੱਲਾਹ ਦੇ ਜ਼ਰੂਰਤ ਤੋਂ ਜ਼ਾਇਦ ਹੈ ਅਤੇ ਲਿਬਾਸ, ਸਰਮਾਇਆ, ਖੁਰਾਕ, ਫਿਜ਼ਾ, ਦਵਾ, ਉਹਨਾਂ ਦੀ ਮਦਦ ਕਰਦਾ ਰਹੇ। ਬਾਅਦ ਹਜ਼ਰਾਤ ਨੇ ਇਸ ਤੋਂ ਇਹ ਮਤਲਬ ਲਿਆ ਵੀ ਜੋ ਕੁਝ ਆਪਣੀ ਜ਼ਰੂਰਤ ਤੋਂ ਜ਼ਾਇਦ ਹੈ ਉਹ ਦੇ ਦਿਓ, ਹੱਤਾ ਕਿ ਆਪਣੀਆਂ ਜ਼ਰੂਰਤਾਂ ਵੀ ਮਹਦੂਦ ਕਰ ਲਈਆਂ। ਜਿਸ ਤਰ੍ਹਾਂ ਹਜ਼ਰਤ ਸਲਮਾਨ ਫਾਰਸੀ ਰਜ਼ੀ ਅੱਲਾਹ ਤਾਲਾ ਅਨਹੁ ਉਹਦਾ ਇਹ ਮਸਲਾ ਕਿਹਾ ਕਿ ਉਹਨਾਂ ਨੇ ਜੋ ਕੁਝ ਆਪਣੇ ਕੋਲ ਆ ਉਹ ਸਾਰੇ ਅੱਲਾਹ ਦੀ ਰਾਜ ਦੇ ਦਿੱਤਾ, ਬਿਲਕੁਲ ਮੁਫਲਿਸ ਹੋ ਕੇ, ਫਕੀਰ ਹੋ ਕੇ ਜ਼ਿੰਦਗੀ ਗੁਜ਼ਾਰੀ। ਸੈਯਦਨਾ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੁ ਕਾਰੋਬਾਰੀ ਆਦਮੀ ਹੈ, ਸਰਮਾਇਆਦਾਰ ਆਦਮੀ ਹੈ, ਲੇਕਿਨ ਸਭ ਕੁਛ ਅੱਲਾਹ ਦੀ ਰਾਜ ਦੇ ਦਿੱਤਾ। ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹਾਦ ਵਾਸਤੇ ਜਿਸ ਵੇਲੇ ਜਮ੍ਹਾਂ ਫਰਮਾਇਆ ਸਰਮਾਇਆ ਤਾਂ ਆਪਨੇ ਸਾਰੇ ਘਰ ਦਾ ਸਰਮਾਇਆ ਦੇ ਦਿੱਤਾ। ਫਿਰ ਜਿਸ ਵੇਲੇ ਆਪ ਅਮੀਰੁਲ ਮੋਮਿਨੀਨ ਮੁਕਰਰ ਹੋਏ ਅਤੇ ਉਸ ਵੇਲੇ ਵੀ ਆਪ ਤਜਾਰਤ ਕਰਕੇ ਕੱਪੜੇ ਦਾ ਥਾਂ ਲੈ ਕੇ ਬਾਜ਼ਾਰ 'ਚ ਫਿਰ ਕੇ ਵੇਚਦੇ, ਅਰਜ਼ ਕੀਤੀ ਗਈ ਕਿ ਤੁਸੀਂ ਬੈਤੁਲ ਮਾਲ 'ਚੋਂ ਵਜ਼ੀਫਾ ਲਓ ਔਰ ਇਹ ਵਕਤ ਜਿਹੜਾ ਤੁਸੀਂ ਕਾਰੋਬਾਰ ਨੂੰ ਦਿੰਦੇ ਹੋ ਇਹ ਉਮੂਰੇ ਸਲਤਨਤ ਨੂੰ ਦਿਓ। ਚੁਨਾਚੇ ਆਪ ਦਾ ਵਜ਼ੀਫਾ ਮੁਕਰਰ, ਔਰ ਆਪਨੇ ਇਤਨਾ ਕਮ ਵਜ਼ੀਫਾ ਮੁਕਰਰ ਕੀਤਾ ਕਿ ਜਿਸੇ ਸਿਰਫ ਦੋ ਵਕਤ ਦਾ ਖਾਣਾ ਬਮੁਸ਼ਕਲ ਖਾਨਦਾਨ ਦਾ ਪੂਰਾ ਹੁੰਦਾ ਆ। ਇੱਕ ਦਫ਼ਾ ਆਪ ਦੀ ਅਹਿਲੀਆ ਨੇ ਹਲਵਾ ਬਣਾਇਆ, ਮਿੱਠਾ ਮਿੱਠਾ ਬਣਾਇਆ, ਤਾਂ ਆਪਨੇ ਪੁੱਛਿਆ ਵੀ ਆ ਸਾਡੇ ਘਰ ਹਲਵੇ ਦੇ ਪੈਸੇ ਕਿੱਥੋਂ ਆ ਗਏ, ਇਹਨਾਂ ਨੇ ਰਾਸ਼ਨ ਕਿਉਂ ਨਾ ਫਰਮਾਇਆ? ਜੀ ਜਿਹੜਾ ਗੱਲਾ ਬੈਤੁਲ ਮਾਲ 'ਚੋਂ ਆਉਂਦਾ ਸਾਡੇ ਖਾਣ ਵਾਸਤੇ, ਮੈਂ ਉਸ 'ਚੋਂ ਇੱਕ ਇੱਕ ਮੁੱਠ ਬਚਾ ਕੇ ਰੱਖਦੀ ਰਹੀ ਹਾਂ, ਤਾਂ ਉਹ ਮਹੀਨਾ ਡੇਢ ਉਹ ਬਚਾਉਂਦੀ ਰਹੀ ਹਾਂ, ਅਤੇ ਇਤਨਾ ਕੋ ਗੱਲਾ ਹੋ ਗਿਆ ਕਿ ਉਹ ਵੇਚ ਕੇ ਕੋਈ ਮਿੱਠਾ ਲੈ ਲਿਆ, ਕੋਈ ਘੀ ਲੈ ਲਿਆ, ਤਾਂ ਉਹ ਸਾਡੀ ਇਹ ਮਿਠਾਈ ਬਣ ਗਈ। ਤਾਂ ਆਪਨੇ ਬੈਤੁਲ ਮਾਲ ਨੂੰ ਲਿਖਿਆ ਕਿ ਇਸ 'ਚੋਂ ਮੇਰੇ ਰਾਸ਼ਨ 'ਚੋਂ ਇੱਕ ਮੁੱਠ ਦਾਣੇ ਦੀ ਕੰਮ ਕਰ ਦਿਓ, ਸਾਡਾ ਗੁਜ਼ਾਰਾ ਇਸ ਇੱਕ ਮੁੱਠ ਕੰਮ ਨਾਲ ਵੀ ਆਉਂਦਾ। ਔਰ ਉਹ ਵੀ ਵਕਤੇ ਵਿਸਾਲ ਆਪਨੇ ਵਸੀਅਤ ਫਰਮਾਈ ਕਿ ਮੇਰੀ ਜਾਇਦਾਦ ਵੇਚ ਕੇ ਜਿਤਨਾ ਪੈਸਾ ਮੈਂ ਬੈਤੁਲ ਮਾਲ 'ਚੋਂ ਲਿਆ ਉਹ ਬੈਤੁਲ ਮਾਲ ਨੂੰ ਵਾਪਸ ਕਰ ਦਿੱਤਾ ਜਾਏ, ਬਾਕੀ ਜਾਇਦਾਦ ਵਾਰਸ ਲੈ ਸਕਦੇ ਨੇ, ਪਹਿਲੇ ਉਹ ਪੈਸਾ ਲੌਟਾਇਆ ਜਾਏ। ਲੇਕਿਨ ਇਹ ਜ਼ਰੂਰੀ ਨਹੀਂ ਕਿ ਇਹ ਸਰਮਾਇਆਦਾਰੀ ਦੇ ਖਿਲਾਫ਼ ਹੈ। ਇਸ ਤੋਂ ਬਾਅਦ ਜਿਸ ਵੇਲੇ ਅਹਿਦ ਫਾਰੂਕੀ 'ਚ ਫਤੂਹਾਤ ਆਈਆਂ ਅਤੇ ਸਾਹਿਬੇ ਕਰਾਮ ਕਰੋੜਪਤੀ ਵੀ ਹੋ ਗਏ, ਹਜ਼ਰਤ ਅਲੀ ਕਰਮ ਅੱਲਾ ਵਜੁਲ ਕਰੀਮ ਜਿਹੜੇ ਕਿਸੇ ਵੇਲੇ ਜੋ ਦੀ ਸੁੱਕੀ ਰੋਟੀ ਪਾਣੀ ਡੁਬੋ ਕੇ ਖਾਂਦੇ ਉਹ ਵੀ ਕਰੋੜਪਤੀ ਹੋ ਕੇ ਜਿਸ ਵੇਲੇ ਮਾਲੇ ਗਨਾਇਮ 'ਚੋਂ ਇੰਨਾ ਹਿੱਸਾ ਮਿਲਿਆ। ਲੇਕਿਨ ਇਹ ਉਹ ਲੋਕ ਹੈ ਕਿ ਜਿਨ੍ਹਾਂ ਨੇ ਤੰਗੀ 'ਚ ਵੀ ਅੱਲਾ ਦੀ ਇਤਾਤ ਕੀਤੀ ਔਰ ਫਰਾਖੀ 'ਚ ਵੀ ਅੱਲਾ ਕਰੀਮ ਦੀ ਇਤਾਤ ਕੀਤੀ। ਸੋ ਫਰਮਾਇਆ ਅੱਲਾ ਦੀ ਰਾਜ ਖਰਚ ਕਰਨ ਵਾਸਤੇ ਕੁਲ ਲਫ ਜਿਹੜਾ ਆਪਣੀ ਜ਼ਰੂਰਤ ਤੋਂ ਜ਼ਾਇਦ ਹੋਵੇ। ਕਜ਼ਾਲਿਕ ਯੁਬਯਿਨੁ ਅੱਲਾਹੁ ਲਕੁਮ ਆਯਾਤਿਹਿ ਲਅੱਲਕੁਮ ਤਤਫੱਕਰੂਨ ਫਿ ਦੁਨਿਆ ਵਲ ਆਖਿਰਾ। ਅੱਲਾ ਕਰੀਮ ਆਪਣੀ ਆਯਾਤ ਔਰ ਆਪਣੇ ਆਕਾਮ ਇਸ ਤਰ੍ਹਾਂ ਨਾਜ਼ਿਲ ਕਰਦਾ ਕਿ ਤੁਸੀਂ ਸਿਰਫ ਦੁਨੀਆ ਦੀ ਫਿਕਰ 'ਚ ਹੀ ਨਾ ਰਹਿ ਜਾਓ ਬਲਕਿ ਦੁਨੀਆ ਦੀ ਫਿਕਰ ਵੀ ਕਰੋ, ਤੁਹਾਡੇ ਦੁਨੀਆ ਦੇ ਮਸਾਇਲ ਵੀ ਹੱਲ ਹੋਣ ਔਰ ਉਖਰਵੀ ਔਰ ਦਾਇਮੀ ਜ਼ਿੰਦਗੀ ਦੇ ਮਸਾਇਲ ਵੀ। ਤਫੱਕਰੂਨ ਫਿ ਦੁਨੀਆ ਵਲ ਆਖਿਰਾ, ਦੁਨੀਆ ਔਰ ਆਖਰਤ ਦੋਨਾਂ ਜਹਾਨਾਂ ਦੀ فکر کرو اور دو جہاں کامیابی نصیب ہوئے. وآخر دعوانا ان الحمدللہ رب العالمین.
اللہ 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 اللہ